मिल साधु रस पूंचा, मिल साधु रस पूंचा,
मिल साधु रस पूंचा, मिल साधु रस पूंचा।
महाराज जी और राज दस्य कि उन्हें मिलने दो शर्तां जरूरी, कि एक ते अमृत छकना गुरु वाले बनना, ते दूजे साध संगत करनी। साध संगत को वारिया जियो किया कुर्बान, साध संगत को वारिया जियो किया कुर्बान, जिस ते सोजी मन पई पाया पुरख सुजान। साध संगत विच सारी सोझी पैंदी है कि रस्ता है की, इस रस्ते ते चलना किस तरह है, ते फिर साध संगत विच ही उस रस्ते ते चलते हैं। जी सिर्फ 5-6 दिन होर हैं तुहाडी संगत करन दे, ते कोई दिन मिस नहीं करना। महाराज जी सो ध्रुव तारे को वापस आते हैं सचखंड चो, तो फिर ध्रुव नू प्यार दे के ते वापस धरती ते आ जाते हैं। पूर्व ब्रह्मा वाले पासे सीलागर नाम का पहाड़ है, उस पहाड़ ते आन उतरते हैं, ते धरती ते आके फिर उही देही आप भी पहला वाली देही और बाले मर्दाने नू भी पहला वाली देहियां पहना देंदे हैं। ते मर्दाना आखदा है कि महाराज जी मेरे वर्गे बंदे नू देखो तुसी कित्थों कित्थों दी सैल कराई, तुसी ध्रुव मंडल दिखाया, तुसी किन्नी कृपा की। जी जेड़ियां संगतां पिछली बरसी ते आपां जदों गए सां पाकिस्तान ननकाना साहब, ते आपां उन्हां गलियां विच जाइए ननकाना साहब दी, ते सोचिए कि इत्थे मर्दाना रहिंदा हुंदा सी, इत्थे भाई बाला जी रहिंदे हुंदे सन, ते उन्हां नू महाराज जी कित्थे लै के गए। ध्रुव तारा धरती तो 500,00,000,000 किलोमीटर दूर, 1 करोड़ किलोमीटर, इहदा ही आपां नू अंदाजा नहीं हो सकता, अपना मन अंदाजा नहीं ला सकता कि करोड़ किलोमीटर किन्ना होंदा है। इत्थों इंडिया भी 1,000 किलोमीटर दूर है, अपना मन तो सिर्फ इनू तो इन्ना की पता है, इनू तो 1,00,000 किलोमीटर का भी नहीं पता, तो करोड़ां किलोमीटर, 1 करोड़ किलोमीटर, 100 करोड़ किलोमीटर, 1,00,000,000 किलोमीटर, ते फिर 500,00,000,000 किलोमीटर। ये समझने वाली गल्लां नहीं हैं अपनी तुश बुद्धि नाल, सिर्फ हैरान ही अपनी बुद्धि नूं होना चाहिदा है। जे हैरान नहीं हुंदी ते फिर अपनी सुरती टिकी हुई नहीं। ते मर्दाना बहुत हैरान हुंदा है कि मैनू कित्थे कित्थे लै के गए, ते फिर पुछदा है कि जी ध्रुव मंडल तुसां सानू दिखाए, ते ध्रुव मंडल तो अगला मंडल किन्नी दूर है। महाराज जी कहिंदे मर्दाने ये बयान नहीं कीता जा सकता, उहदा अंदाजा भी नहीं लाया जा सकता। नाम अनंत है, ਉਹਦਾ ਕੋਈ ਅੰਤ ਨਹੀਂ ਹੈ, ਉਹਦਾ ਕੋਈ ਪਾਰਾਵਾਰ ਨਹੀਂ ਹੈ, ਅਤੇ ਮਨ ਨਾਲ ਨਹੀਂ ਸਮਝਿਆ ਜਾ ਸਕਦਾ। ਅਤੇ ਮਰਦਾਨਾ ਝੱਟ ਸਮਝ ਜਾਂਦਾ ਹੈ ਅਤੇ ਆਖਦਾ ਹੈ ਜੀ ਮੇਰਾ ਇਹ ਮੈਂ ਮੂਰਖ ਬੁੱਧੀ ਨਾਲ ਸਵਾਲ ਕਰ ਬੈਠਾ ਸੀ। ਮੂਰਖ ਬੁੱਧੀ ਦੇਖੋ ਕਿੰਨੀ ਸਿਆਣਪ ਹੈ। ਅਤੇ ਫਿਰ ਆਖਦਾ ਹੈ ਕਿ ਤੁਸੀਂ ਨਿਰੰਕਾਰ ਹੋ, ਆਪ ਨਿਰੰਕਾਰ ਹੋ, ਤੁਸੀਂ ਸਾਰੇ ਸਬੱਬ ਬਣਾਉਂਦੇ ਹੋ ਹਰ ਇੱਕ ਦੇ। ਤੁਸੀਂ ਸਬੱਬ ਬਣਾਇਆ ਸਾਨੂੰ ਧਰੂ ਦੇ ਦਰਸ਼ਨ ਕਰਾਉਣ ਦੇ, ਪ੍ਰਹਲਾਦ ਦੇ ਦਰਸ਼ਨ ਕਰਾਉਣ ਦੇ, ਅਤੇ ਤੁਸੀਂ ਕਾਲ ਰਹਿਤ ਹੋ, ਕਾਲ ਤੁਹਾਨੂੰ ਛੂਹ ਨਹੀਂ ਸਕਦਾ। ਅਤੇ ਫਿਰ ਪੁੱਛਦਾ ਹੈ ਕਿ ਇਸ ਪਹਾੜ 'ਤੇ ਕੋਈ ਫਲਾਂ ਵਾਲੇ ਦਰਖਤ ਨਹੀਂ, ਇੱਥੇ ਕੋਈ ਆਦਮੀ ਨਹੀਂ ਰਹਿੰਦਾ, ਕੋਈ ਪਸ਼ੂ ਪੰਛੀ ਵੀ ਨਹੀਂ ਰਹਿੰਦੇ। ਮਹਾਰਾਜ ਜੀ ਕਹਿੰਦੇ ਮਰਦਾਨੇ ਲੱਗਦਾ ਹੈ ਤੈਨੂੰ ਭੁੱਖ ਲੱਗੀ ਹੈ ਅਤੇ ਤੂੰ ਆਨੇ ਬਹਾਨੇ ਪੁੱਛਦਾ ਹੈ ਕਿ ਫਲ ਕਿੱਥੇ ਹਨ। ਅਤੇ ਮਹਾਰਾਜ ਜੀ ਕਹਿੰਦੇ ਇੱਥੇ ਕੋਈ ਆਦਮੀ ਨਹੀਂ ਰਹਿੰਦਾ, ਪਰ ਅਗਲਾ ਪਹਾੜ ਹੁਣੇ ਆਉਣ ਵਾਲਾ ਹੈ, ਉਸ ਪਹਾੜ 'ਤੇ ਰਿਸ਼ੀ ਰਹਿੰਦੇ ਹਨ, ਉੱਥੇ ਬਹੁਤ ਫਲ ਹਨ, ਤੂੰ ਜੀ ਭਰ ਕੇ ਛੱਕ ਲੈ। ਇੰਨੀ ਦੇਰ ਨੂੰ ਇਹ ਪਹਾੜ ਜਿਸ 'ਤੇ ਆਣ ਉੱਤਰਦੇ ਹਨ ਆਤਮਿਕ ਮੰਡਲਾਂ 'ਚੋਂ, ਉਸ ਦਾ ਨਾਮ ਸੀਲਾਗਰ ਹੈ। ਅਗਲਾ ਪਹਾੜ ਆ ਜਾਂਦਾ ਹੈ, ਉਸ ਪਹਾੜ 'ਤੇ ਫਲਾਂ ਨਾਲ ਲੱਦੇ ਹੋਏ ਦਰਖਤ ਹਨ, ਦਰਖਤਾਂ ਦੀਆਂ ਟਾਹਣੀਆਂ ਫਲਾਂ ਨਾਲ ਇੰਨੀਆਂ ਭਰੀਆਂ ਹੋਈਆਂ ਹਨ ਕਿ ਉਹ ਧਰਤੀ ਨਾਲ ਲੱਗ ਰਹੀਆਂ। ਤਿੰਜ ਜਾਪਦਾ ਹੈ ਕਿ ਕਿਸੇ ਲੋੜਵੰਦ ਨੂੰ ਆਪਣੇ ਫਲ ਅਰਪਣ ਕਰਨ ਲਈ ਨੀਵੀਆਂ ਹੋਈਆਂ ਹੋਈਆਂ ਹਨ ਅਤੇ ਦੂਸਰਿਆਂ ਨੂੰ ਸਿੱਖਿਆ ਦੇ ਰਹੀਆਂ ਹਨ ਕਿ ਜੇ ਤੂੰ ਪਰ ਉਪਕਾਰ ਕਰਨਾ ਚਾਹੁੰਦਾ ਹੈ ਦੁਨੀਆਂ ਵਿੱਚ ਤਾਂ ਇੱਕ ਗੱਲ ਯਾਦ ਰੱਖੀ, ਨੀਵਾਂ ਹੋ ਕੇ ਚੱਲੀ, ਨੀਵਾਂ ਹੋ ਕੇ ਰਹੀ। ਉਹ ਪਰ ਉਪਕਾਰ ਕੀ ਹੁੰਦਾ ਹੈ ਉਸ ਦਾ ਦ੍ਰਿਸ਼ ਦਿਖਾ ਰਹੀਆਂ ਹਨ ਕਿ ਪਰ ਉਪਕਾਰੀ ਕਿਹੋ ਜਿਹੇ ਹੁੰਦੇ, ਉਹ ਤਾਂ ਹੁਣ ਅਕੜਾ ਕੇ ਨਹੀਂ ਰਹਿੰਦੇ, ਉਹ ਨੀਵੇਂ ਹੋ ਕੇ ਰਹਿੰਦੇ। ਇੱਥੇ ਮਰਦਾਨੇ ਨੇ ਬਹੁਤ ਸਾਰੇ ਫਲ ਤੋੜ ਕੇ ਆਪ ਖਾਧੇ ਅਤੇ ਮਹਾਰਾਜ ਜੀ ਹੋਰਾਂ ਅੱਗੇ ਲਿਆ ਕੇ ਰੱਖੇ। ਮਹਾਰਾਜ ਜੀ ਹੋਰਾਂ ਉਹ ਫਲ ਭਾਈ ਬਾਲੇ ਜੀ ਨੂੰ ਛਕਾਏ। ਅਤੇ ਫਿਰ ਮਰਦਾਨੇ ਨੇ ਪੁੱਛਿਆ ਕਿ ਜੀ ਇੱਥੇ ਕੋਈ ਰਿਸ਼ੀ ਨਹੀਂ ਰਹਿੰਦਾ, ਜੇ ਰਹਿੰਦਾ ਹੋਵੇ ਤਾਂ ਉਹਨਾਂ ਨੂੰ ਮਿਲੋ, ਫਿਰ ਉਹਨਾਂ ਨੂੰ ਕੁਝ ਉਪਦੇਸ਼ ਦਿਓ, ਨਾਲੇ ਉਹਨਾਂ ਦੀਆਂ ਸੁਣੀਏ। ਮਹਾਰਾਜ ਜੀ ਕਹਿੰਦੇ ਤੇਰਾ ਦਿਲ ਕਰਦਾ ਹੈ ਇੱਥੇ ਹੋਰ ਰਹਿਣ ਨੂੰ, ਫਲ ਬਹੁਤ ਵਧੀਆ ਹਨ। ਅਤੇ ਇੰਨੀ ਦੇਰ ਨੂੰ ਇੱਕ ਰਿਸ਼ੀ ਆ ਜਾਂਦਾ ਹੈ, ਉਹ ਅਜਨਬੀਆਂ ਨੂੰ ਦੇਖ ਕੇ ਬਹੁਤ ਹੈਰਾਨ ਹੁੰਦਾ ਹੈ ਅਤੇ ਆਖਦਾ ਹੈ ਤੁਸੀਂ ਸਾਰੇ ਇੱਥੇ ਕਿੰਝ ਆਏ ਹੋ, ਇਹ ਪਹਾੜ 'ਤੇ ਬਹੁਤ ਵੱਖਰੇਵਾਂ ਜਿਹੀ ਜਗ੍ਹਾ ਹੈ, ਇੱਥੇ ਤਾਂ ਕਦੀ ਕੋਈ ਅਜਨਬੀ ਦੇਖਿਆ ਹੀ ਨਹੀਂ, ਤੁਸੀਂ ਕੌਣ ਹੋ? ਮਹਾਰਾਜ ਜੀ ਕਹਿੰਦੇ ਜੀ ਅਸੀਂ ਨਿਰੰਕਾਰ ਦੇ ਭਗਤਾਂ ਦੇ ਦਰਸ਼ਨ ਕਰਦੇ ਫਿਰਦੇ ਹਾਂ ਅਤੇ ਉਹ ਜਿੱਥੇ ਕਿੱਥੇ ਵੀ ਹੋਣ ਅਸੀਂ ਉੱਥੇ ਜਾ ਕੇ ਹੀ ਦਰਸ਼ਨ ਕਰਦੇ। ਫਿਰ ਰਿਸ਼ੀ ਨੇ ਪੁੱਛਿਆ ਤੁਹਾਡਾ ਨਾਂ ਕੀ ਹੈ? ਭਾਈ ਬਾਲਾ ਜੀ ਕਹਿੰਦੇ ਜੀ ਇਹਨਾਂ ਦਾ ਨਾਂ ਸ਼੍ਰੀ ਨਾਨਕ ਦੇਵ ਜੀ ਹਨ, ਨਾਨਕ ਨਿਰੰਕਾਰੀ ਵੀ ਇਹਨਾਂ ਨੂੰ ਆਖਦੇ ਹਨ, ਇਹ ਸਾਡੇ ਗੁਰੂ ਹਨ। ਇਹ ਸੁਣ ਕੇ ਉਹ ਰਿਸ਼ੀ ਦੇ ਹੱਥ ਜੁੜ ਜਾਂਦੇ ਹਨ ਅਤੇ ਬਹੁਤ ਸਤਿਕਾਰ ਨਾਲ ਚਰਨਾਂ 'ਤੇ ਮੱਥਾ ਟੇਕਦਾ ਹੈ ਅਤੇ ਆਖਦਾ ਹੈ ਮੇਰਾ ਜਪ ਤਪ ਅੱਜ ਸਫਲ ਹੋ ਗਿਆ, ਮੇਰੇ ਭਾਗ ਧੰਨ ਹੋ ਗਏ, ਮਹਾਰਾਜ ਜੀ ਕਹਿੰਦੇ ਤੂੰ ਸਾਨੂੰ ਕਦੋਂ ਤੋਂ ਜਾਣਦਾ ਹੈ ਅਤੇ ਤੂੰ ਸਾਨੂੰ ਕਿੰਝ ਪਛਾਣਿਆ ਹੈ? ਕਹਿੰਦਾ ਜੀ ਮੇਰਾ ਇੱਕ ਗੁਰੂ ਹੈ, ਉਹ ਪੂਰਨ ਗੁਰੂ ਹੈ। ਉਸਨੇ ਇੱਕ ਦਫਾ ਬਚਨ ਕੀਤੇ ਸਨ ਕਿ ਨਿਰੰਕਾਰ ਆਪ ਕਿ ਨਿਰੰਕਾਰ ਆਪ ਮਾਨਸ ਦੇਹੀ ਤਾਰ ਕੇ ਮਾਤ ਲੋਕ ਵਿੱਚ ਆਏ ਹੋਏ ਹਨ ਅਤੇ ਉਹਨਾਂ ਨੇ ਸ਼੍ਰੀ ਨਾਨਕ ਦੇਵ ਜੀ ਆਪਣਾ ਨਾਂ ਰਖਵਾਇਆ ਹੋਇਆ ਹੈ। ਅਤੇ ਇੱਥੇ ਹੋਰ ਰਿਸ਼ੀ ਵੀ ਰਹਿੰਦੇ ਹਨ, ਮੈਂ ਸਾਰਿਆਂ ਨੂੰ ਜਾ ਕੇ ਲਿਆਉਂਦਾ ਹਾਂ ਤੁਹਾਡੇ ਦਰਸ਼ਨ ਕਰਨ। ਉਹ ਜਲਦੀ ਨਾਲ ਆਪਣੇ ਆਸ਼ਰਮ ਵਿੱਚ ਜਾਂਦਾ ਹੈ ਅਤੇ ਦੱਸਦਾ ਹੈ ਕਿ ਜਿਸ ਸ਼੍ਰੀ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਤੇਰਾ ਕੀ ਨਾਮ ਹੈ ਅਤੇ ਤੇਰੇ ਗੁਰੂ ਦਾ ਕੀ ਨਾਮ? ਕਹਿੰਦੇ ਜੀ ਮੇਰਾ ਨਾਂ ਕਲਿਆਣ ਹੈ ਅਤੇ ਮੇਰੇ ਗੁਰੂ ਦਾ ਨਾਂ ਸੀਲ ਸੈਨ ਹੈ। ਫਿਰ ਉਹ ਆਸ਼ਰਮ ਵਿੱਚੋਂ ਸਾਰੇ ਰਿਸ਼ੀਆਂ ਨੂੰ ਆਪਣੇ ਗੁਰੂ ਨੂੰ ਲਿਆਉਂਦਾ ਹੈ। ਸਾਰੇ ਆ ਕੇ ਦਰਸ਼ਨ ਕਰਦੇ ਹਨ, ਉਹਨਾਂ ਦੇ ਸਿਰਾਂ 'ਤੇ ਜੱਟਾਂ ਦੇ ਜੂੜੇ ਹਨ ਅਤੇ ਸਫੇਦ ਲੰਮੀਆਂ ਦਾੜੀਆਂ ਹਨ ਔਰ ਲੱਕਾਂ ਦੁਆਲੇ ਦੱਬ ਬੰਨੀ ਹੋਈ ਹੈ। ਆ ਕੇ ਨਮਸਕਾਰ ਕਰਦੇ ਹਨ, ਬਹੁਤ ਹੀ ਨਿਰਮਲ ਰੂਹਾਂ ਹਨ। ਅਤੇ ਇਹੀ ਕਹੀ ਜਾਂਦੇ ਹਨ ਕਿ ਤੁਸੀਂ ਆਪ ਆ ਕੇ ਸਾਨੂੰ ਨਿਰੰਕਾਰ ਨੇ ਦਰਸ਼ਨ ਦਿੱਤੇ, ਅਸੀਂ ਇੰਨਾ ਚੀਜ਼ ਹਾਂ, ਤੁਸੀਂ ਕਿੱਡਾ ਕਰਮ ਕੀਤਾ ਸਾਡੇ 'ਤੇ, ਤੁਸੀਂ ਸਾਨੂੰ ਆਪਣੇ ਦਾਸ ਜਾਣ ਲਿਆ, ਆਪਣੇ ਦਾਸ ਸਮਝਿਆ। ਅਤੇ ਮਹਾਰਾਜ ਜੀ ਕਹਿੰਦੇ ਰਿਸ਼ੀ ਜੀ ਤੁਸੀਂ ਸਾਰੇ ਧੰਨ ਹੋ ਜਿਨ੍ਹਾਂ ਦੇ ਮਨ ਇੰਨੇ ਕੋਮਲ ਹਨ। ਅਤੇ ਇਹ ਸਭ ਕੋਮਲਤਾ ਸਤਸੰਗਤ ਕਰਨ ਦੇ ਸਦਕੇ ਹੀ ਆਈ ਹੈ। ਤੁਸੀਂ ਸਤਸੰਗ ਵਿੱਚ ਰਹਿੰਦੇ ਹੋ ਹਰ ਵੇਲੇ। ਸਤਸੰਗਤ ਧੰਨ ਹੈ, ਸਤਸੰਗਤ ਵਿੱਚ ਹੀ ਸਾਰੇ ਸੁੱਖ ਹਨ, ਹੋਰ ਕਿਧਰੇ ਕੋਈ ਸੁੱਖ ਨਹੀਂ। ਅਤੇ ਮਹਾਰਾਜ ਜੀ ਉਹਨਾਂ ਨੂੰ ਪਿਆਰ ਦੇ ਕੇ ਉੱਥੋਂ ਅੱਗੇ ਆ ਜਾਂਦੇ ਹਨ। ਅੱਗੇ ਆਉਂਦੇ ਹਨ ਅਤੇ ਇੱਕ ਬਹੁਤ ਖੂਬਸੂਰਤ ਸਰੋਵਰ ਆਉਂਦਾ ਹੈ, ਪਹਾੜਾਂ ਵਿੱਚ ਕੁਦਰਤੀ ਬਣਿਆ ਹੋਇਆ, ਅਤੇ ਬਹੁਤ ਉਸਦਾ ਜਲ ਸਵੱਛ ਹੈ, ਪਵਿੱਤਰ ਹੈ, ਸੀਤਲ ਹੈ। ਅਤੇ ਮਹਾਰਾਜ ਜੀ ਉਸ ਸਰੋਵਰ ਵਿੱਚ ਇਸ਼ਨਾਨ ਕਰਨ ਲੱਗ ਜਾਂਦੇ। ਮਰਦਾਨਾ ਪੁੱਛਦਾ ਹੈ ਜੀ ਇੱਥੇ ਵੀ ਕੋਈ ਰਿਸ਼ੀ ਰਹਿੰਦਾ ਹੈ? ਕਹਿੰਦੇ ਮਰਦਾਨੇ ਇੱਥੇ ਇੱਕ ਰਿਸ਼ੀ ਰਹਿੰਦਾ ਹੈ। ਅਤੇ ਮਰਦਾਨਾ ਕਹਿੰਦਾ ਫਿਰ ਉਸ ਉਹਨੂੰ ਵੀ ਦਰਸ਼ਨ ਦਿਓ, ਉਸਦਾ ਵੀ ਕਲਿਆਣ ਕਰੋ। ਕਹਿੰਦੇ ਉਹ ਆਪੇ ਆ ਕੇ ਆਪਾਂ ਨੂੰ ਮਿਲੇਗਾ। ਮਹਾਰਾਜ ਜੀ ਇਸ਼ਨਾਨ ਕਰ ਰਹੇ ਹਨ ਅਤੇ ਇੰਨੀ ਦੇਰ ਨੂੰ ਉਹ ਰਿਸ਼ੀ ਆ ਜਾਂਦਾ ਅਤੇ ਆਖਦਾ ਹੈ ਸੰਤ ਜੀ ਜਿਨ੍ਹਾਂ ਦੀ ਲਿਵ ਸੁਮੇਰ ਪਰਬਤ ਵਾਂਗੂ ਸਥਿਰ ਹੋਵੇ, ਜਿਨ੍ਹਾਂ ਦੀ ਲਿਵ ਹਿੱਲੇ ਹੀ ਨਾ, ਉਹਨਾਂ ਨੂੰ ਇਸ਼ਨਾਨ ਕਰਨਾ ਕਿੱਥੇ ਬਣਦਾ ਹੈ? ਉਹ ਤਾਂ ਸਭ ਤੋਂ ਵੱਡਾ ਇਸ਼ਨਾਨ ਕਰ ਰਹੇ ਹਨ, ਫਿਰ ਉਹਨਾਂ ਲਈ ਇਹ ਇਸ਼ਨਾਨ ਕਰਨਾ ਕੀ ਹੋਇਆ? ਇਸ਼ਨਾਨ ਕਰਨਾ ਤਾਂ ਉਹਨਾਂ ਦਾ ਹੀ ਬਣਦਾ ਹੈ ਜਿਨ੍ਹਾਂ ਦੀ ਲਿਵ ਨਹੀਂ ਲੱਗੀ ਹੋਈ। ਮਹਾਰਾਜ ਜੀ ਕਹਿੰਦੇ ਰਿਸ਼ੀ ਜੀ ਤੁਸੀਂ ਸੱਤ ਕਿਹਾ ਹੈ ਕਿ ਜਿਨ੍ਹਾਂ ਦੀ ਲਿਵ ਲੱਗੀ ਹੋਈ ਹੈ ਉਹ ਬਹੁਤ ਉੱਤਮ ਹਨ, ਉੱਤਮ ਰਸ ਛਕਦੇ ਹਨ, ਪਰ ਆਪਣੇ ਸਰੀਰ ਦੇ ਨੌਂ ਦਰਵਾਜ਼ੇ ਹਨ ਅਤੇ ਨੌਵਾਂ ਦਰਵਾਜ਼ਿਆਂ ਵਿੱਚੋਂ ਹੀ ਮੈਲ ਸਿਮਦੀ ਰਹਿੰਦੀ ਹੈ ਅਤੇ ਉਹ ਮੈਲ ਜਲ ਨਾਲ ਇਸ਼ਨਾਨ ਕਰਨ ਨਾਲ ਹੀ ਦੂਰ ਹੁੰਦੀ ਧੋਤੀ ਜਾਂਦੀ ਹੈ ਅਤੇ ਆਪਣਾ ਸਰੀਰ ਪਵਿੱਤਰ ਰਹਿੰਦਾ ਹੈ। ਅਤੇ ਇਹ ਜੋ ਜਲ ਪਰਮੇਸ਼ਰ ਜੀ ਨੇ ਬਣਾਇਆ ਹੈ ਦੇਹੀ ਨੂੰ ਇਸ ਨਾਲ ਪਵਿੱਤਰ ਰੱਖਣਾ ਚਾਹੀਦਾ ਹੈ, ਇਸ਼ਨਾਨ ਕਰਨਾ ਵੀ ਭਲਾ ਹੈ। ਰਿਸ਼ੀ ਨੇ ਬਾਲੇ ਅਤੇ ਮਰਦਾਨੇ ਨੂੰ ਪੁੱਛਿਆ, ਇਹ ਸੰਤ ਕੌਣ ਹਨ, ਇਹਨਾਂ ਦਾ ਨਾਂ ਕੀ ਹੈ? ਉਹਨਾਂ ਨੇ ਦੱਸਿਆ, ਜੀ ਇਹਨਾਂ ਦਾ ਨਾਂ ਸ਼੍ਰੀ ਨਾਨਕ ਦੇਵ ਜੀ। ਕਹਿਣ ਲੱਗਾ, ਮੈਂ ਇਹਨਾਂ ਦੀ ਕਥਾ ਸੁਣੀ ਹੋਈ ਹੈ ਹੋਰ ਰਿਸ਼ੀਆਂ ਪਾਸੋਂ। ਅੱਜ ਮੇਰਾ ਸਾਰੇ ਜਨਮਾਂ ਜਨਮਾਂ ਦੀ ਭਗਤੀ ਦਾ ਮੈਨੂੰ ਫਲ ਮਿਲ ਗਿਆ ਹੈ, ਇਹਨਾਂ ਦੇ ਦਰਸ਼ਨ ਹੋ ਗਏ ਹਨ, ਮੇਰੇ ਅੰਦਰ ਕੋਈ ਸੰਸਾ ਨਹੀਂ ਰਿਹਾ। ਇਸ਼ਨਾਨ ਕਰਕੇ ਅਤੇ ਉਹਨਾਂ ਦੇ ਚਰਨਾਂ ਨਾਲ ਲਿਪਟ ਜਾਂਦਾ ਹੈ ਅਤੇ ਮਹਾਰਾਜ ਜੀ ਉਸਨੂੰ ਵਰ ਦਿੰਦੇ ਹਨ ਕਿ ਰਿਖੀ ਜੀ ਜਾਓ, ਜੋ ਵੀ ਤੁਹਾਡੀ ਸੰਗਤ ਕਰੇਗਾ ਉਹ ਉਸਨੂੰ ਮੋਹ ਮਾਇਆ ਨਹੀਂ ਪਰ ਸਕੇਗੀ। ਜੋ ਵੀ ਤੁਹਾਡੀ ਸੰਗਤ ਕਰੇਗਾ ਉਹ ਵੀ ਇਸ ਭਾਵ ਸਾਗਰ ਤੋਂ ਪਾਰ ਹੋ ਜਾਏਗਾ। ਉਸਨੂੰ ਵਰ ਦੇ ਕੇ, ਪਿਆਰ ਦੇ ਕੇ, ਖੁਸ਼ੀਆਂ ਬਖਸ਼ ਕੇ ਮਹਾਰਾਜ ਜੀ ਅੱਗੇ ਚੱਲਦੇ ਹਨ ਜੀ। ਪਰਸੋਂ ਵੀ ਅਸੀਂ ਕੁਝ ਸੰਗਤਾਂ ਦਾ ਹੁਕਮ ਮੰਨ ਕੇ ਐਬਸਫੋਰਡ ਇੱਕ ਦੋ ਗ੍ਰਹਿਆਂ ਵਿੱਚ ਸੰਗਤ ਗਈ ਸੀ ਅਤੇ ਅੱਜ ਵੀ, ਪਰਸੋਂ ਰਾਤੀ ਵੀ ਅਤੇ ਅੱਜ ਵੀ ਆਪਣੀ ਸੰਗਤ ਨੂੰ, ਸੰਗਤ ਦੇ ਆਉਣ ਦਾ ਇੰਨਾ ਚਾਅ ਸੀ ਕਿ ਇਸ ਤਰ੍ਹਾਂ ਘਰ ਸਜਾਏ ਹੋਏ ਸਨ ਕਿ ਉਹ ਚਾਹ, ਉਹਨਾਂ ਦੇ ਅੰਦਰ ਦਾ ਚਾਹ ਕਿਸ ਤਰ੍ਹਾਂ ਉਮੜ ਉਮੜ ਕੇ ਪੈਂਦਾ ਸੀ। ਕਿਸ ਤਰ੍ਹਾਂ ਫੁੱਲ ਵਿਛਾਏ ਹੋਏ ਸੰਗਤਾਂ ਦੇ, ਜਿੱਥੋਂ ਦੀ ਸੰਗਤਾਂ ਨੇ ਲੰਘਣਾ ਸੀ, ਕਿਸ ਤਰ੍ਹਾਂ ਦਰਵਾਜ਼ੇ 'ਤੇ ਥਾਲੀਆਂ ਵਿੱਚ ਜਿਸ ਤਰ੍ਹਾਂ ਚਾਂਦੀ ਦੇ ਦੀਵੇ ਹੋਣ, ਇਸ ਤਰ੍ਹਾਂ ਉਹ ਦੀਵੇ ਥਾਲੀ ਥਾਲ ਭਰ ਭਰ ਕੇ ਰੱਖੇ ਹੋਏ ਦਰਾਂ 'ਤੇ, ਅਤੇ ਫਿਰ ਅੰਦਰ ਜਿੱਥੋਂ ਦੀ ਸੰਗਤ ਨੇ ਜਾਣਾ ਸੀ ਉਸ ਰਸਤੇ ਦੇ ਦੋਵੇਂ ਪਾਸੇ ਵੀ ਉਹ ਚਾਂਦੀ ਜਿਹੀ ਦੇ ਦੀਵੇ ਜਗਾ ਕੇ, ਇੰਨਾ ਮਨਮੋਹਣਾ, ਇੰਨਾ ਪ੍ਰੇਮ। ਇਹ ਉਸਦੀ ਬਖਸ਼ਿਸ਼ ਹੈ। ਦੁਨਿਆਵੀ ਕਾਰਜਾਂ ਵਿੱਚ ਕਦੀ ਕਿਸੇ ਨੇ ਇਸ ਤਰ੍ਹਾਂ ਦਾ ਚਾਹ ਨਹੀਂ ਕੀਤਾ ਹੋਣਾ ਜਿਸ ਤਰ੍ਹਾਂ ਦਾ ਚਾਹ ਸਾਡੀਆਂ ਸੰਗਤਾਂ ਦੇ ਅੰਦਰ ਹਨ। ਇਹ ਚਾਹ ਪਰਮੇਸ਼ਰ ਜੀ ਨੂੰ ਮਿਲਣ ਦਾ ਚਾਹ ਹੀ, ਉਹਨੂੰ ਮਿਲਣ ਦਾ ਚਾਹ ਹੀ, ਅਤੇ ਜਿਹਨੂੰ ਮਿਲਣਾ ਹੁੰਦਾ ਹੈ ਉਹਦੇ ਅੰਦਰ ਚਾਹ ਪਾਉਣ। ਇਹ ਜਿੰਨੇ ਗੁਣ ਹਨ ਉਹਨਾਂ ਤੋਂ ਆਪਾਂ ਨੂੰ ਪ੍ਰਾਪਤ ਹੁੰਦੇ। ਇਹ ਚਾਹ ਵੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅੰਦਰ ਪਾਇਆ, ਅਤੇ ਜਿਸ ਤਰ੍ਹਾਂ ਉਹਨਾਂ ਸੱਜਣਾਂ ਨੇ ਆਪਣੇ ਦਰ ਦਰਵਾਜ਼ੇ ਮਹਿਲ ਸਜਾਏ ਸਨ ਸਾਡੀਆਂ ਸੰਗਤਾਂ ਦੇ ਆਉਣ ਦੀ ਖੁਸ਼ੀ ਵਿੱਚ, ਇਸੇ ਤਰ੍ਹਾਂ ਆਪਣੇ ਆਪਾਂ ਆਪਣੇ ਦਰਾਂ ਨੂੰ ਸਜਾਉਣਾ ਹੈ, ਆਪਣੇ ਦਿਲ ਦਾ ਵਿਹੜਾ ਸਜਾਉਣਾ ਹੈ, ਕਿਉਂਕਿ ਆਪਣੇ ਘਰ ਨਿਰੰਕਾਰ ਨੇ ਆਉਣਾ। ਇਹੀ ਆਕਾਸ ਰੱਖਣੀ ਹੈ ਅਤੇ ਉਸ ਵਾਸਤੇ ਜੋ ਵੀ ਲੋੜੀਂਦੀ ਭਗਤੀ ਹੈ ਉਹ ਕਰਨੀ ਹੈ, ਸਾਰਾ ਤਾਨ ਲਾ ਦੇਣਾ ਹੈ ਆਪਾਂ ਇੱਕ ਵਾਰ, ਕੋਈ ਤਾਨ ਵੀ ਪਿੱਛੇ ਬਚਾ ਕੇ ਨਹੀਂ ਰੱਖਣਾ। ਅਤੇ ਜਿਸ ਤਰ੍ਹਾਂ ਉਹ ਚਾਹ ਸੰਗਤਾਂ ਦੇ ਅੰਦਰ, ਇਸੇ ਤਰ੍ਹਾਂ ਆਪਾਂ ਸਾਰਿਆਂ ਨੇ ਉਹ ਚਾਹ ਆਪਣੇ ਅੰਦਰਾਂ 'ਚ ਖੇਡਣਾ ਹੈ। ਮਹਾਰਾਜ ਜੀ ਨੂੰ ਇਸ ਜੀਵਨ ਨੂੰ ਰਾਤ ਆਖਦੇ ਹਨ ਕਿ ਜਿੰਨਾ ਚਿਰ ਪਰਮੇਸ਼ੁਰ ਜੀ ਨਹੀਂ ਮਿਲਦੇ ਉਨਾ ਚਿਰ ਪ੍ਰਾਣੀ ਉੱਪਰ ਰਾਤ ਹੈ, ਹਨੇਰਾ ਹੈ, ਉਸਨੂੰ ਠੀਕ ਠੀਕ ਦਿਸਦਾ ਨਹੀਂ ਹੈ। ਅਤੇ ਜਦੋਂ ਉਹ ਮਿਲ ਪੈਂਦੇ ਫਿਰ ਦਿਨ ਚੜ ਜਾਂਦਾ ਅਤੇ ਜੋ ਆਪਣੀ ਰਾਤ ਹੈ ਜਿੰਨਾ ਚਿਰ ਉਹ ਮਿਲਦੇ ਨਹੀਂ ਇਹ ਰਾਤ ਕੋਈ ਸਧਾਰਨ ਰਾਤ ਨਹੀਂ ਹੈ ਸਧਾਰਨ ਰਾਤਾਂ ਬਾਕੀ ਇੱਕ ਘੱਟ 84 ਲੱਖ ਜੂਨ 'ਤੇ ਹੈ ਇਹ ਜੋ ਆਪਣੇ 'ਤੇ ਰਾਤ ਹੈ ਇਹ ਰਹਿਮਤਾਂ ਭਰੀ ਰਾਤ ਹੈ ਹੁਣ ਵੀ ਰਹਿਮਤਾਂ ਹੋ ਰਹੀਆਂ ਹਨ ਮਹਾਰਾਜ ਜੀ ਆਪਣੇ ਚਰਨਾਂ 'ਚ ਬਿਠਾ ਕੇ ਅਤੇ ਆਪਾਂ ਨੂੰ ਕਿਸ ਤਰ੍ਹਾਂ ਸੁੱਖ ਸ਼ਾਂਤੀ ਵਰਤਾ ਰਹੇ ਹਨ ਉਹਨਾਂ ਦੇ ਚਰਨਾਂ 'ਚ ਆਪਾਂ ਅਤੇ ਇਹ ਰਾਤ ਰਹਿਮਤਾਂ ਦੀ ਰਾਤ ਹੈ ਰਹਿਮਤਾਂ ਦੀ ਰਾਤ ਰੱਖੀ ਦਰ ਉੱਤੇ ਦੀਵੇ ਜਗਾ ਕੇ ਇਹ ਰਹਿਮਤਾਂ ਦੀ ਰਾਤ ਸੱਜਣਾ ਰੱਖੀ ਦਰ ਉੱਤੇ ਦੀਵੇ ਜਗਾ ਕੇ ਇਹ ਰਹਿਮਤਾਂ ਦੀ ਰਾਤ ਸੱਜਣਾ ਰੱਖੀ ਦਰ ਉੱਤੇ ਦੀਵੇ ਜਗਾ ਕੇ ਇਹ ਰਹਿਮਤਾਂ ਦੀ ਰਾਤ ਸੱਜਣਾ ਰੱਖੀ ਦਰ ਉੱਤੇ ਦੀਵੇ ਜਗਾ ਕੇ ਇਹ ਰਹਿਮਤਾਂ ਦੀ ਰਾਤ
ਸੱਜਣਾ
ਕੀ ਤਾਰੇ ਉੱਤੇ ਦੀਵੇ ਜਗਾ ਕੇ
ਦੇ ਦਰਸ਼ਨ ਹੋ ਸਕਦੇ, ਸਿਰਫ ਇਸ ਦੇਹੀ ਵਿੱਚ ਸੱਚਖੰਡ ਦੇ ਵਾਸੀ ਦੇ ਦਰਸ਼ਨ ਹੋ ਸਕਦੇ। ਉਹਦੇ ਨਾਲ ਪਿਆਰ ਪਾਉਣਾ, ਅੰਮ੍ਰਿਤ ਛਕਣਾ ਕੋਈ ਅਖਿਆਈ ਵਿੱਚ ਨਹੀਂ ਪੈਣਾ ਹੈ, ਇਹ ਤਾਂ ਉਹਦੇ ਪ੍ਰੇਮ ਵਿੱਚ ਉਹਦੇ ਹੋ ਜਾਣਾ ਹੈ। ਉਹਦੇ ਨਾਲ ਸਗਾਈ ਹੁੰਦੀ ਹੈ, ਸਗਾਈ ਮੰਗਣੀ ਹੁੰਦੀ ਹੈ, ਅਤੇ ਮੰਗਣੀ 'ਤੇ ਉਹ ਕੱਪੜੇ ਭੇਜਦਾ ਹੈ, ਗਹਿਣੇ ਭੇਜਦਾ। ਇਹ ਜੋ ਗਾਤਰਾ ਕੜਾ ਕੰਘਾ ਸਭ ਕੁਛ, ਇਹ ਸਗਾਈ ਅਤੇ ਸ਼ਗਨ ਭੇਜਦਾ ਹੈ ਪਰਮਾਤਮਾ। ਅਤੇ ਜਿਨ੍ਹਾਂ ਪ੍ਰਾਣੀਆਂ ਨੇ ਅਜੇ ਨਹੀਂ ਛਕਿਆ ਉਹ ਆਪਾਂ ਛਕਣਾ ਜੀ। ਪਿਛਲੇ ਹਫ਼ਤੇ ਇੱਕ ਦਿਨ ਇੱਕ ਪ੍ਰਾਣੀ ਆਏ ਦੁਪਹਿਰੇ, ਅਤੇ ਦੱਸਣ ਲੱਗੇ ਕਿ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਹੈ, ਇਸ ਤਰ੍ਹਾਂ ਹੁੰਦਾ ਹੈ। ਅਤੇ ਫਿਰ ਪੁੱਛਣ ਲੱਗੇ ਕਿ ਮੈਂ ਕਿੱਥੇ ਕੁ ਪਹੁੰਚਿਆ ਹਾਂ, ਮੈਂ ਕਿੱਥੇ ਕੁ ਪਹੁੰਚਿਆ। ਬਹੁਤ ਪ੍ਰੇਮ ਸੀ ਉਹਨਾਂ ਦੇ ਅੰਦਰ ਆਪਣਾ। ਜਿਉਂ ਜਿਉਂ ਪ੍ਰੇਮ ਉਹਨਾਂ ਨਾਲ ਵੱਧਦਾ ਜਾਏਗਾ, ਤਿਉਂ ਤਿਉਂ ਆਪਣਾ ਅੰਦਰ ਨਿਰਮਲ ਅਤੇ ਪ੍ਰੇਮ ਨਾਲ ਗੜੁੱਚ ਹੋਮੇ ਰਹਿਤ ਹੁੰਦਾ ਜਾਏਗਾ। ਅਤੇ ਇੱਕ ਸਟੇਜ ਆਏਗੀ ਜਿੱਥੇ ਜਿਹਨੂੰ ਤੁਸੀਂ ਮਿਲਣਾ ਚਾਹੁੰਦੇ ਕੋਈ ਹੋਰ ਨਾਂ ਲੈ ਦੇਵੇ, ਗੁਰੂ ਨਾਨਕ, ਗੁਰੂ ਨਾਨਕ ਸਾਹਿਬ ਤੇਰੇ ਤੁਹਾਡੇ ਕੋਲ ਬੈਠਾ, ਕੋਈ ਨਾਂ ਲੈ ਦੇਵੇ ਗੁਰੂ ਨਾਨਕ ਸਾਹਿਬ, ਅਤੇ ਤੁਹਾਡੇ ਅੱਥਰੂ ਵਗ ਵਹਿ ਪੈਣਗੇ, ਤੁਹਾਡੇ ਅੱਥਰੂ ਵਹਿ ਪੈਣਗੇ। ਇਹ ਸਟੇਜ ਆਏਗੀ ਕਿ ਉਹਦਾ ਨਾਂ ਸੁਣ ਕੇ ਹੀ ਅੱਥਰੂ ਵਹਿ ਪੈਣ। ਉਹ ਡਾਢੀ ਪਿਆਰਾਂ ਭਰੀ ਸਟੇਜ ਹੈ, ਨਾਲੇ ਦਰਦ ਭਰੀ ਹੈ। ਦੁਖੀ ਆ ਦਰਦ ਬੰਦ ਦਰਿਆ, ਕੋਈ ਹੋਰ ਕਿਸੇ ਹੋਰ ਦੇ ਮੂੰਹੋਂ ਉਹਨਾਂ ਦਾ ਨਾਂ ਨਿਕਲ ਜਾਵੇ ਤੇ ਤੁਹਾਡੇ ਅੱਥਰੂ ਨਿਕਲ ਜਾਣ। ਆਇਆ ਉਹਨਾਂ ਦਾ ਨਾਂ, ਮੇਰੇ ਅੱਥਰੂ ਨਿਕਲ। ਵਿਛੜੇ ਚਿਰਾਂ ਤੋਂ ਮੈਨੂੰ ਸੁਪਨੇ 'ਚ ਮਿਲ ਗਏ, ਅਤੇ ਫਿਰ ਜਦੋਂ ਦਿਨੇ ਕਿਸੇ ਨੇ ਨਾਂ ਲਿਆ ਉਹਦਾ, ਆਇਆ ਉਹਨਾਂ ਦਾ ਨਾਂ, ਮੇਰੇ ਅੱਥਰੂ ਨਿਕਲ ਗਏ, ਮੇਰੇ ਅੱਥਰੂ ਨਿਕਲ। ਅੱਖਾਂ 'ਚ ਅੱਥਰੂ ਆ ਗਏ ਅੱਜ ਤੇਰੇ ਨਾਮ 'ਤੇ, ਅੱਖਾਂ 'ਚ ਅੱਥਰੂ ਆ ਗਏ ਅੱਜ ਤੇਰੇ ਨਾਮ 'ਤੇ, ਅੱਖਾਂ 'ਚ ਅੱਥਰੂ ਆ ਗਏ ਅੱਜ ਤੇਰੇ ਨਾਮ 'ਤੇ, ਅੱਖਾਂ 'ਚ ਅੱਥਰੂ ਆ ਗਏ ਅੱਜ ਤੇਰੇ ਨਾਮ 'ਤੇ, ਇਸ਼ਕ ਮੇਰਾ ਪਹੁੰਚਿਆ ਅੱਜ ਕਿਸ ਮੁਕਾਮ 'ਤੇ, ਇਸ਼ਕ ਮੇਰਾ ਪਹੁੰਚਿਆ ਅੱਜ ਕਿਸ ਮੁਕਾਮ ਤੇ ਅੱਖਾਂ 'ਚ ਅਥਰੂ ਆ ਗਏ ਅੱਜ ਤੇਰੇ ਨਾਮ ਤੇ ਇਸ਼ਕ ਮੇਰਾ ਪਹੁੰਚਿਆ ਅੱਜ ਕਿਸ ਮੁਕਾਮ ਤੇ ਅੱਖਾਂ 'ਚ ਅਥਰੂ ਆ ਗਏ ਅੱਜ ਤੇਰੇ ਨਾਮ ਤੇ ਇਸ਼ਕ ਮੇਰਾ ਪਹੁੰਚਿਆ ਅੱਜ ਕਿਸ ਮੁਕਾਮ ਤੇ
ਅੱਖਾਂ 'ਚ ਅਥਰੂ ਆ ਗਏ ਅੱਜ ਤੇਰੇ ਨਾਮ ਤੇ ਇਸ਼ਕ ਮੇਰਾ ਪਹੁੰਚਿਆ ਅੱਜ ਕਿਸ ਮੁਕਾਮ ਤੇ ਅੱਖਾਂ 'ਚ ਅਥਰੂ